ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ। ਐਸਾ ਕਰਦਾ ਰਹੇ ਮਹਾਰਾਜ, ਕਬੀਰ ਜੀ ਦਾ ਨਾਮ ਹੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਉਪਦੇਸ਼ ਕੀਤਾ ਹੈ, ਭਗਤਾਂ ਨੂੰ ਵਡਿਆਈ ਦੇ ਦਿੱਤੀ। ਸਿੱਧਾ ਨਹੀਂ ਕਹਿੰਦੇ, ਕਈ ਵਾਰੀ ਕਹਾ ਦਿੰਦੇ ਨੇ, ਭਗਤ ਕਬੀਰ ਜੀ ਤੋਂ ਕਹਾ ਦਿੱਤਾ ਆਪਾਂ ਨੂੰ। ਸਾਰੇ ਵਹਿਮ ਭਰਮ ਛੱਡ ਕੇ ਨਾਮ ਜਪਣ ਲੱਗ ਜਾਓ, ਇਹਦੇ 'ਚ ਭਲਾ ਹੈ। ਬਾਕੀ ਦੀਆਂ ਗੱਲਾਂ ਜਿੰਨੀਆਂ ਵੀ ਕਰਨੀਆਂ ਨੇ, ਇਹ ਸਾਰੀਆਂ ਮਨ ਨੂੰ ਖੰਡਾਉਣ ਵਾਲੀਆਂ ਹਨ। ਸਿਰਫ ਇਕਾਗਰਤਾ ਨਾਮ ਹੀ ਬਖਸ਼ਿਸ਼ ਕਰਦਾ ਹੈ ਇਨਸਾਨ ਨੂੰ। ਸੋ ਸਤਿਗੁਰੂ ਮਹਾਰਾਜ ਬਖਸ਼ਿਸ਼ਾਂ ਕਰ ਰਹੇ ਨੇ। 11ਵਾਂ ਸਲੋਕ, ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀਂ ਕੋਇ, ਨਾਨਕ ਤਿਸ ਬਲਿਹਾਰਣ ਜਲ ਥਲ ਮਹਿਲ ਸੋਏ। ਵਾਹਿਗੁਰੂ ਅਕਾਲ ਪੁਰਖ ਸਾਰੇ ਕਾਰਜਾਂ ਨੂੰ ਕਰਨ ਵਾਲਾ ਆਪ ਹੀ ਹੈ। ਬਲਿਹਾਰ ਜਾਈਏ ਉਤੋਂ ਜੋ ਜਲਾਂ ਥਲਾਂ ਵਿੱਚ, ਆਕਾਸ਼ ਵਿੱਚ, ਧਰਤੀ ਉੱਤੇ, ਹਰ ਜਗ੍ਹਾ ਦੇ ਉੱਤੇ ਵਿਆਪਕ ਹੈ। ਦੂਸਰੀ ਪੌੜੀ ਬਖਸ਼ਿਸ਼ ਕਰਦੇ ਨੇ। ਪ੍ਰਭ ਭਾਵੈ ਮਾਨੁਖ ਦਤ ਪਾਵੈ, ਜੇ ਵਾਹਿਗੁਰੂ ਨੂੰ ਭਾ ਜਾਵੇ। ਮੰਮੇ ਕੰਨਾ ਹੈ ਮਾਨੁਖ, ਜ਼ਿਆਦਾਤਰ ਤਾਂ ਭਈ ਪ੍ਰਾਪਤ ਮਾਨੁਖ ਦਿਓਰੀਆ ਮੰਮੇ ਕੰਨਾ ਹੀ ਆਉਂਦਾ ਹੈ, ਪਰ ਕਿਤੇ ਕਿਤੇ ਮਨੁੱਖ ਵੀ ਆ ਜਾਂਦਾ ਹੈ ਪਾਠ। ਪਰ ਜਿੱਥੇ ਵੀ ਮਾਨੁੱਖ ਆਵੇ ਉੱਥੇ ਮਾਨੁੱਖ, ਇਹ ਮਾਣ ਦਾ ਖਾਧਾ ਹੋਇਆ ਮਾਨੁੱਖ। ਗਤ ਪਾਵੈ, ਗਤ ਹੁੰਦੀ ਉੱਚੀ ਅਵਸਥਾ, ਕਲਿਆਣ, ਮੁਕਤੀ। ਵਾਹਿਗੁਰੂ ਨੂੰ ਭਾ ਜਾਵੇ ਤਾਂ ਵਾਹਿਗੁਰੂ ਕਿਰਪਾ ਕਰ ਦਿੰਦੇ ਨੇ, ਜੀਵ ਦੀ ਕਲਿਆਣ ਕਰ ਦਿੰਦੇ ਹਨ। ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਵਾਹਿਗੁਰੂ ਨੂੰ ਭਾ ਜਾਵੇ ਤਾਂ ਪੱਥਰਾਂ ਦੇ ਉੱਤੇ ਨਿਗਾਹ ਕਰ ਦੇਵੇ ਤਾਂ ਪੱਥਰ ਵੀ ਪਾਣੀ ਵਿੱਚ ਤਰਨ ਲੱਗ ਜਾਂਦੇ ਨੇ। ਬੜੀ ਥਾਈਂ ਤਾਰੇ ਵੀ ਹਨ, ਸਾਖੀਆਂ ਬਹੁਤ ਆਉਂਦੀਆਂ ਨੇ। ਨਾਮ ਦੇ ਆਸਰੇ ਬਹੁਤ ਕੁਛ ਤਰਦਾ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਪੱਥਰ ਵਰਗਾ ਇਨਸਾਨ, ਪੱਥਰ ਦਿਲ, ਜੇ ਮਹਾਰਾਜ ਨੂੰ ਭਾਵੇ ਤਾਂ ਪੱਥਰ ਵਰਗੇ ਜਿਨ੍ਹਾਂ ਦੇ ਦਿਲ ਨੇ ਖੁਸ਼ਕੀ ਦੇ ਮਾਰੇ ਹੋਏ ਨੇ, ਪੱਥਰ ਹਜ਼ਾਰਾਂ ਸਾਲ ਪਾਣੀ ਵਿੱਚ ਰਿਹਾ, ਕਈ ਕੋਟ ਅਭਿੱਗ ਆਤਮ ਨਿਕੋਰ, ਪਾਣੀ ਵਿੱਚ ਪੱਥਰ ਹਜ਼ਾਰਾਂ ਸਾਲ ਰਹੇ, ਦੋ ਟੋਟੇ ਕਰੋ ਤੋੜ ਕੇ, ਵਿੱਚੋਂ ਸੁੱਕਾ ਹੀ ਨਿਕਲਦਾ, ਆਪਸ ਵਿੱਚ ਰਗੜ ਦਿਓ ਤਾਂ ਵਿੱਚੋਂ ਅੱਗ ਨਿਕਲਦੀ ਹੈ। ਐਸੇ ਇਨਸਾਨ ਵੀ ਹਨ ਪੱਥਰ ਵਰਗੇ ਅਭਿੱਜ, ਜਿਨ੍ਹਾਂ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ। ਜੇ ਦਿਲ ਵੇਖੋ ਅੰਦਰੋਂ ਖੁਸ਼ਕੀ ਦਾ ਮਾਰਿਆ ਹੋਇਆ, ਈਰਖਾ ਦੀ ਅੱਗ, ਵਿਸ਼ਿਆਂ ਦੀ ਅੱਗ ਉਹਨਾਂ ਦੇ ਅੰਦਰ। ਪਰ ਜੇ ਵਾਹਿਗੁਰੂ ਨੂੰ ਭਾ ਜਾਵੇ ਤਾਂ ਵਾਹਿਗੁਰੂ ਪੱਥਰ ਨੂੰ ਵੀ ਤਾਰ ਦਿੰਦੇ ਹਨ। ਪ੍ਰਭ ਭਾਵ ਹੈ ਬਿਨ ਸਾਸ ਤੇਰਾ ਆਖੈ, ਜੇ ਵਾਹਿਗੁਰੂ ਨੂੰ ਭਾ ਜਾਵੇ ਤਾਂ ਬਿਨਾਂ ਸਵਾਸਾਂ ਤੋਂ ਹੀ ਬੰਦੇ ਨੂੰ ਰੱਖ ਲੈਂਦਾ, ਇਹ ਉਹਦੀ ਆਪਣੀ ਕਲਾ ਹੈ। ਸੰਤ ਬਾਬਾ ਸੋਹਣ ਸਿੰਘ ਜੀ, ਵਿਧੀ ਚੰਦ, ਭਾਈ ਵਿਧੀ ਚੰਦ 6ਵੇਂ ਪਾਤਸ਼ਾਹ ਵੇਲੇ ਹੋਏ ਨੇ, ਉਹਨਾਂ ਦੀ ਅੰਸ਼ ਬੰਸ ਚਲੀ ਆਉਂਦੀ ਹੈ। ਸੋ ਤਰਨਾ ਦਲ, ਸੰਤ ਬਾਬਾ ਸੋਹਣ ਸਿੰਘ ਜੀ ਵਿਧੀ ਚੰਦੀਏ, ਉਹਨਾਂ ਦੀ ਅਲ ਹੈ। ਜਦੋਂ ਅੰਤਿਮ ਸਮਾਂ ਆਇਆ ਸਰੀਰ ਤਿਆਗਣ ਦਾ, ਸੋ ਉਸ ਵਕਤ ਅਸੀਂ ਹਜ਼ੂਰ ਸਾਹਿਬ ਸੀਗੇ, 1975 ਦੀ ਗੱਲ ਹੈ। ਸੋ ਮਹਾਂਪੁਰਸ਼ਾਂ ਨੇ ਇੱਕ ਅੰਤਰਜਾਮਤਾ ਵੀ ਦਿਖਾਈ। ਉਦੋਂ ਕਹਿਣ ਲੱਗੇ, ਘੋੜਿਆਂ ਦੇ ਪੇਟ ਵਿੱਚ ਦਰਦ ਹੋ ਰਿਹਾ, ਹਜ਼ੂਰ ਸਾਹਿਬ ਬੈਠੇ ਆ ਇੱਧਰ ਨੇ। ਸੋ ਉਸ ਵਕਤ ਸੁਰ ਸਿੰਘ ਪਿੰਡ ਪੈਂਦਾ ਅੰਮ੍ਰਿਤਸਰ ਜ਼ਿਲ੍ਹੇ 'ਚ, ਬੈਠੇ ਇੱਥੇ ਨੇ, ਘੋੜਿਆਂ ਦਾ ਮਸਾਲਾ ਲਿਖਵਾ ਕੇ ਹਜ਼ੂਰ ਸਾਹਿਬ ਬੰਦਾ ਭੇਜਿਆ, ਜਾ ਪਈ ਉੱਥੇ ਮਸਾਲਾ ਦੇ ਗਿਆ ਘੋੜਿਆਂ ਨੂੰ। ਫਿਰ ਕਹਿਣ ਲੱਗੇ ਚੰਗਾ ਬਈ ਸਿੰਘ ਹੁਣ ਅਸੀਂ ਜਾਣਾ, ਜਿਹਨਾਂ ਜਿਹਨਾਂ ਨੇ ਮਿਲਣਾ ਸਾਨੂੰ ਮਿਲ ਲਓ। ਪੂਰਨ ਬ੍ਰਹਮ ਗਿਆਨੀ ਜਿਹਨੂੰ ਕਹੀਏ ਗੁਰਸਿੱਖ ਮਹਾਂਬਲੀ ਯੋਧੇ ਉਹ ਸਨ। ਸੋ ਉਸ ਵਕਤ ਡਾਕਟਰਾਂ ਨੂੰ ਬੁਲਾਇਆ ਤਾਂ ਡਾਕਟਰ ਕੋਲ ਬੈਠੇ ਨੇ, ਡਾਕਟਰਾਂ ਨੂੰ ਹੱਸ ਕੇ ਕਹਿੰਦੇ ਨਬਜ ਦੇਖੋ ਤਾਂ ਗੱਲਾਂ ਕਰੇ ਨੇ। ਡਾਕਟਰ ਬੜੇ ਨਬਜ ਨੂੰ ਟੋਹਦੇ, ਨਬਜ ਕਹਿੰਦੇ ਮਹਾਰਾਜ ਨਬਜ ਤਾਂ ਤੁਹਾਡੀ ਖੜੀ ਹੈ, ਨਬਜ ਖੜੀ ਹੈ, ਗੱਲਾਂ ਤੁਸੀਂ ਕਰੀ ਜਾਂਦੇ ਹੋ। ਕਹਿੰਦੇ ਸਾਰੇ ਸਰੀਰ ਚੋਂ ਮੈਂ ਹੌਲੀ ਹੌਲੀ ਉੱਪਰ ਨੂੰ ਆ ਰਿਹਾ। ਫਿਰ ਕਹਿੰਦੇ ਦਿਲ ਦੇਖੋ, ਕਹਿੰਦੇ ਦਿਲ ਵੀ ਬੰਦ ਪਿਆ ਜੀ, ਦਿਲ ਬੰਦ ਹੈ, ਨਬਜ ਬੰਦ ਹੈ, ਪਰ ਗੱਲਾਂ ਚੱਲ ਰਹੀਆਂ। ਕਹਿੰਦੇ ਡਾਕਟਰ ਨੂੰ ਕਹਿੰਦੇ ਕਿਉਂ ਡਾਕਟਰੀ ਫੇਲ ਹੈ ਨਾ ਤੇਰੀ ਇੱਥੇ? ਕਹਿੰਦੇ ਹਾਂ ਜੀ ਸਾਡੀ ਡਾਕਟਰੀ ਤਾਂ ਫੇਲ ਹੈ, ਦਿਲ ਹੀ ਖੜਾ ਤੁਹਾਡਾ, ਦਿਲ ਚੱਲ ਨਹੀਂ ਰਿਹਾ, ਨਬਜ਼ਾਂ ਖੜੀਆਂ ਨੇ ਪਰ ਤੁਸੀਂ ਫੇਰ ਵੀ ਜਿਉਂਦੇ ਹੋ ਮਹਾਰਾਜ, ਇਹ ਕੀ ਕਾਰਨ ਹੈ? ਤਾਂ ਪੰਗਤੀ ਪੜੀ ਪ੍ਰਭ ਭਾਵੈ ਬਿਨ ਸਾਸ ਤੇ ਰੱਖ। ਕਹਿੰਦੇ ਉਹ ਨਹੀਂ ਜਾਣਦੇ ਰੱਬ ਦੇਖੋ ਬਿਨਾਂ ਸਵਾਸਾਂ ਤੋਂ ਬੰਦੇ ਦਾ, ਮੈਂ ਸਵਾਸ ਵੀ ਨਹੀਂ ਲੈ ਰਿਹਾ ਤਾਂ ਵੀ ਮੈਂ ਬੋਲ ਰਿਹਾ। ਭਾਈ ਮਨੀ ਸਿੰਘ ਦੇ ਬੰਦ ਬੰਦ ਚੋਂ ਆਵਾਜ਼ ਆਉਂਦੀ ਸੀ ਨਾ, ਇਹ ਸਭ ਕਹਿੰਦੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ। ਉਹ ਤੇ ਬੜੇ ਕਰਨੀ ਵਾਲੇ ਮਹਾਂਪੁਰਸ਼ ਹੋਏ ਨੇ, ਉਹ ਤਾਂ ਜੇ ਮੂੰਹ ਵਿੱਚੋਂ ਇੱਕ ਵਾਰ ਬਚਨ ਕਰ ਦਿੱਤਾ ਨਾ, ਸਾਹਮਣੇ ਦੇਖਦਿਆਂ ਦੇਖਦਿਆਂ ਹੀ ਬੰਦਾ ਚੜ੍ਹਾਈ ਕਰ ਜਾਂਦਾ ਸੀ। ਉਹਨਾਂ ਦਾ ਭਚੰਗੀ ਸਿੰਘ ਸੀ, ਦੋ ਸੀ ਵੈਸੇ ਤੇ, ਭਾਈ ਵੀਰੀ ਚੰਦ ਦੇ ਅੰਸ ਵੰਸ ਵਿੱਚ ਇੱਕ ਬੱਚਾ ਹੀ ਹੁੰਦਾ ਅੱਗੇ, ਪਰ ਕਦੇ ਕਦੇ ਦੋ ਵੀ ਹੋ ਜਾਂਦੇ ਨੇ। ਤਾਂ ਕਹਿਣ ਲੱਗਿਆ ਉਹਨਾਂ ਦਾ ਭਚੰਗੀ, ਉਹ ਥੋੜ੍ਹਾ ਜਿਹਾ ਅੜਬ ਕਿਸਮ ਦਾ ਸੀਗਾ, ਦੋ ਸੀਗੇ। ਕਹਿਣ ਲੱਗਿਆ ਆਹ ਜਿਹੜੇ ਘੋੜੇ ਰੱਖੇ ਨੇ ਇਹਨਾਂ ਦਾ ਹੁਣ ਕੀ ਫਾਇਦਾ, ਹੁਣ ਤਾਂ ਕਾਰਾਂ ਗੱਡੀਆਂ ਮੋਟਰਾਂ ਆ ਗਈਆਂ, ਘੋੜੇ ਰੱਖਣੇ ਨਹੀਂ ਚਾਹੀਦੇ, ਐਵੇਂ ਗੰਦਗੀ ਪਾਉਂਦੇ ਨੇ, ਜੇ ਕਰਦੇ ਵੋ ਕਰ। ਕਹਿੰਦੇ ਭਾਈ ਸਿੰਘਾ ਆਪਣਾ ਭਾਈ ਵਿਧੀ ਚੰਦ ਜੀ ਹੋਏ ਨੇ ਔਰ ਆਪਣੇ ਦਲ ਨੂੰ ਹੁਕਮ ਹੈ ਘੋੜੇ ਰੱਖਣੇ, ਫੌਜਾਂ ਸ਼ਿੰਗਾਰ ਕਰਕੇ ਰੱਖਦੀਆਂ ਆਪਣਾ, ਉਹ ਮੰਨੇ ਹੀ ਨੇ। ਪਰ ਇਹ ਜੇ ਜਾ ਕੇ ਇੱਕ ਸਿੰਘ ਨੂੰ ਕਹਿੰਦਾ ਮੇਰਾ ਜੀ ਕਰਦਾ ਮੈਂ ਸਾਰੇ ਘੋੜੇ ਵੱਢ ਦਿਆਂ, ਇਹ ਗੱਲ ਉਹਨਾਂ ਨੇ ਸੁਣ ਲਈ। ਕਹਿੰਦੇ ਤੈਨੂੰ ਪਤਾ ਨਾ ਮੇਰੀ ਜ਼ੁਬਾਨ ਦੇ ਵਿੱਚ ਹੀ ਫਿਰ ਤਲਵਾਰ ਹੈ। ਕਹਿੰਦੇ ਜੇ ਘੋੜੇ ਕੀ ਵੱਢਣੇ, ਤੂੰ ਹੀ ਚਲਿਆ ਜਾ। ਤਾਂ ਪੰਜਾਂ ਮਿੰਟਾਂ ਦੇ ਵਿੱਚ ਦੇਖਦਿਆਂ ਦੇਖਦਿਆਂ ਸਰੀਰ ਉਹਦਾ ਕੰਬ ਕੇ ਸਰੀਰ ਛੱਡ ਗਿਆ ਉਸ ਟਾਈਮ ਹੀ, ਕਿਉਂਕਿ ਉਹ ਕਿ ਮਹਾਂਬਲੀ ਮਹਾਂਪੁਰਖ ਹੋਇਆ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਪ੍ਰਭ ਭਾਵੈ ਬਿਨ ਸਾਸ ਤੇ ਰੱਖ ਹੈ, ਸਵਾਸ ਨਾ ਵੀ ਆਉਂਦੇ ਹੋਣ ਤਾਂ ਵੀ ਬੰਦੇ ਨੂੰ ਜਿਉਂਦਾ ਵਾਹਿਗੁਰੂ ਰੱਖ ਸਕਦਾ। ਸਾਇੰਸਦਾਨ ਨਹੀਂ, ਡਾਕਟਰ ਨਹੀਂ, ਸੰਸਾਰ ਦਾ ਕੋਈ ਬੰਦਾ ਨਹੀਂ, ਪਰ ਵਾਹਿਗੁਰੂ ਤੈਨੂੰ ਭਾਵੇ ਤਾਂ ਤੂੰ ਬਿਨਾਂ ਸਵਾਸਾਂ ਤੋਂ ਹੀ ਜੀਵ ਨੂੰ ਜਿਉਂਦਾ ਰੱਖ ਸਕਦਾ ਹੈ। ਪ੍ਰਭ ਭਾਵੈ ਤਾਂ ਹਰ ਗੁਣ ਭਖ ਹੈ, ਜੇ ਵਾਹਿਗੁਰੂ ਨੂੰ ਕੋਈ ਜੀਵ ਭਾ ਜਾਵੇ ਤਾਂ ਉਹ ਹਰੀ ਦੇ ਗੁਣ ਕਹਿ ਸਕਦਾ ਹੈ, ਨਹੀਂ ਤਾਂ ਉਹ ਕਹਿ ਨਹੀਂ ਸਕਦਾ। ਹਰੀ ਦੇ ਗੁਣ ਜਿਹੜੇ ਨੇ ਉਹ ਤਾਂਹੀਓ ਕੋਈ ਉਚਾਰਨ ਕਰ ਸਕਦਾ ਹੈ। ਵਾਹਿਗੁਰੂ ਅਕਾਲ ਪੁਰਖ ਦੇ ਸ੍ਰੇਸ਼ਟ ਗੁਣ ਮੂਲ ਮੰਤਰ ਵਿੱਚ, ਜਾਪ ਸਾਹਿਬ ਦੇ ਵਿੱਚ ਜਿੰਨੇ ਵੀ ਗੁਣ ਨੇ, ਇਸ ਕਰਕੇ ਮਹਾਰਾਜ ਕਹਿੰਦੇ ਨੇ ਵਾਹਿਗੁਰੂ ਨੂੰ ਭਾਵੇ ਤਾਂ ਆਪਣੇ ਮੂੰਹ ਦੇ ਵਿੱਚ ਨਾਮ ਆਉਂਦਾ, ਤਾਂ ਆਪਣੇ ਮਨ ਦੇ ਅੰਦਰ ਉਤਸ਼ਾਹ ਬਣਦਾ, ਨਹੀਂ ਤਾਂ ਆਮ ਬੰਦੇ ਨੂੰ ਤਾਂ ਇਹ ਉਤਸ਼ਾਹ ਹੁੰਦਾ ਹੀ ਨਹੀਂ, ਵਾਹਿਗੁਰੂ ਕਹਿ ਕੇ ਖੁਸ਼ ਹੀ ਨਹੀਂ ਹੁੰਦਾ। ਪਰ ਜਦ ਤੁਹਾਨੂੰ ਪਾਉਂਦਾ ਕਿ ਇਸ ਸਿੱਖ ਤੋਂ ਨਾਮ ਜਪਾਉਣਾ, ਇਸ ਕਰਕੇ ਤੁਸੀਂ ਨਾਮ ਜਪਾਉਂਦੇ ਹੋ। ਪ੍ਰਭ ਭਾਵੈ ਤਾਂ ਪਤਿਤ ਉਧਾਰ ਹੈ, ਜੇ ਵਾਹਿਗੁਰੂ ਨੂੰ ਭਾ ਜਾਵੇ ਤਾਂ ਬਿਲਕੁਲ ਆਚਰਣ ਤੋਂ ਹੀਨ ਮਨੁੱਖ ਨੇ ਜਿਹੜੇ ਪਤਿਤ ਹੋਏ ਹੋਏ ਡਿੱਗੇ ਹੋਏ, ਉਹਨਾਂ ਦਾ ਵੀ ਕਲਿਆਣ ਕਰ ਦਿੰਦੇ ਨੇ। ਗੁਰੂ ਨਾਨਕ ਦੇਵ ਜੀ ਨੇ ਜਿਵੇਂ ਕੋਹੜੀ ਦਾ ਕਲਿਆਣ ਕੀਤਾ, ਬਿਲਕੁਲ ਹੀ ਪਤਿਤ ਆਦਮੀ ਸੀ ਉਹ, ਗਿਆ ਗਵਾਚਿਆ। ਆਪ ਕਰੈ ਆਪਨ ਵਿਚਾਰ ਹੈ, ਆਪਣਾ ਵਿਚਾਰ ਕਰਕੇ ਫਿਰ ਆਪ ਹੀ ਕਿਰਿਆ ਕਰਦਾ ਉਹਦੇ ਮੁਤਾਬਕ, ਆਪੇ ਵਿਚਾਰ ਕਰਨ ਵਾਲਾ, ਆਪੇ ਹੀ ਕਰਮ ਕਰਨ ਵਾਲਾ, ਦੂਜੇ ਤੋਂ ਸਲਾਹ ਨਹੀਂ ਲੈਂਦਾ ਕਿ ਮੈਂ ਕੀ ਕਰਾਂ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਲੋਕ ਅਤੇ ਪ੍ਰਲੋਕ ਦਾ ਮਾਲਕ ਆਪ ਹੈ, ਦੋ ਸਿਰੇ ਨੇ ਦੁਨੀਆਂ ਅੰਦਰ। ਵਾਹਿਗੁਰੂ ਦਾ ਤਾਂ ਆਪਾਂ ਨਹੀਂ ਕਹਿੰਦੇ ਕੋਈ ਰਾਰ ਪਾਰ, ਕੋਈ ਇੱਧਰਲਾ ਪਾਸਾ ਉੱਧਰਲਾ, ਇਹਦਾ ਤਾਂ ਕੋਈ ਸਿਰਾ ਹੀ ਨਹੀਂ ਹੈ। ਪਰ ਬਾਕੀ ਜਿਹੜੀ ਚੀਜ਼ਾਂ ਮਾਇਆਵੀ ਨੇ ਉਹਨਾਂ ਦੇ ਦੋ ਦੋ ਸਿਰੇ ਨੇ, ਦੁੱਖ ਸੁੱਖ ਰਾਤ ਦਿਨ ਭੁੱਖ ਪਿਆਸ ਗਰਮੀ ਸਰਦੀ, ਇਹ ਦੋ ਦੋ ਸਿਰੇ ਨੇ। ਦੋਹਾਂ ਸਿਰਿਆਂ ਕਾ ਆਪ ਸਵਾਮੀ, ਦੋਹਾਂ ਸਿਰਿਆਂ ਕਾ ਖਸਮ ਆਪ, ਆਪ ਮਾਲਕ ਹੈ, ਜੰਮਣ ਤੇ ਮਰਨ ਦਾ ਵੀ ਮਾਲਕ ਹੈ। ਖੇਲੈ ਬਿਗਸੈ ਅੰਤਰ ਜਾਮੀ, ਦੁਨੀਆਂ ਨੂੰ ਪੈਦਾ ਕਰਕੇ ਇਹਦੇ ਨਾਲ ਖੇਡਾਂ ਕਰਦਾ, ਫਿਰ ਖਿੜਦਾ ਹੈ, ਦੇਖਦਾ ਹੈ, ਖੁਸ਼ ਹੁੰਦਾ ਹੈ, ਅੰਤਰ ਜਾਮੀ ਹੈ। ਬੰਦੇ ਦੇ ਮੂੰਹ ਚ ਕੁਛ ਕਹਾ ਦਿੰਦਾ ਹੈ, ਫਿਰ ਉਹ ਬੰਦਾ ਕਰ ਦਿੰਦਾ ਹੈ ਕੁਛ ਹੋਰ ਹੀ, ਤਾਂ ਫਿਰ ਵਾਹਿਗੁਰੂ ਬਹੁਤ ਖੁਸ਼ ਹੁੰਦਾ ਹੈ। ਬੰਦਾ ਕਹਿੰਦਾ ਮੈਂ ਕਰ ਦਿਆਂਗਾ, ਕੋਲ ਹੀ ਖੜੇ ਤਾਂ ਹੁੰਦੇ, ਅੰਦਰ ਹੀ ਬੈਠੇ ਹੁੰਦੇ ਨੇ, ਬੰਦਾ ਕਹਿੰਦਾ ਮੈਂ ਕਰ ਦਿਆਂਗਾ, ਫਿਰ ਉਹ ਚੀਜ਼ ਹੁੰਦੀ ਨਹੀਂ ਹੈ। ਫਿਰ ਵਾਹਿਗੁਰੂ ਖੁਸ਼ ਹੁੰਦੇ ਨੇ, ਕਿਉਂ ਕਰ ਲਿਆ, ਹੋਇਆ ਨਹੀਂ ਨਾ, ਤੇਰੇ ਕੋਲੋਂ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਤੂੰ ਐਵੇਂ ਰੌਲਾ ਪਾਉਂਦਾ ਰਹਿਣਾ ਮੇਰੇ ਕੋਲੋਂ ਇਹ ਹੋ ਜਾਏਗਾ, ਤੇਰੇ ਕੋਲੋਂ ਕੁਛ ਨਹੀਂ ਹੋ ਸਕਣਾ, ਤੂੰ ਮੇਰੇ ਆਸਰੇ ਹੋ ਕੇ ਚੱਲੇਗਾ, ਕਾਮਯਾਬ ਰਹੇਗਾ, ਆਪਣਾ ਆਸਰਾ ਨਾ ਰੱਖਿਆ ਕਰ। ਜੋ ਭਾਵੈ ਸੋ ਕਾਰ ਕਰਾਵੈ, ਜੋ ਵਾਹਿਗੁਰੂ ਨੂੰ ਭਾਉਂਦੀ ਹੈ ਜੀਵ ਤੋਂ ਉਹੀ ਕਾਰ ਕਰਾਉਂਦਾ, ਬਸ ਕੁਛ ਨਹੀਂ ਹੈ। ਵਾਹਿਗੁਰੂ ਅਕਾਲ ਪੁਰਖ ਦੇ ਹੀ ਬਸ ਹੈ, ਸਾਡੇ ਬਸ ਨਹੀਂ ਹੈ ਕੁਛ ਵੀ, ਰਹਿਤ ਰੱਖਣੀ ਵੀ ਆਪਣੇ ਬਸ ਨਹੀਂ ਹੈ, ਮਰਿਆਦਾ ਵਿੱਚ ਰਹਿਣਾ ਵੀ ਆਪਣੇ ਬਸ ਨਹੀਂ ਹੈ, ਕੋਈ ਵੀ ਕਰਮ ਜਿਹੜਾ ਆਪਾਂ ਕਰਦੇ ਹਾਂ ਆਪਣੇ ਬਸ ਵਿੱਚ ਨਹੀਂ ਹੈ, ਸਭ ਤੇਰੇ ਬਸ ਹੈ, ਸਭ ਤੁਸੀਂ ਆਪ ਹੀ ਕਰਾਉਣਾ। ਛੱਡ ਦਿਓ ਵਾਹਿਗੁਰੂ ਤੇ ਸਾਰੀਆਂ ਡੋਰੀਆਂ, ਤੁਸੀਂ ਆਪ ਹੀ ਕਰਾਉਣਾ। ਮਹਾਰਾਜ ਕਹਿੰਦੇ ਨੇ ਰਹਿਤ ਮਰਿਆਦਾ ਵੀ ਅਸੀਂ ਆਪ ਹੀ ਰਖਾਉਂਦੇ ਹਾਂ, ਉਠਾਉਂਦੇ ਵੀ ਆਪ ਹੈ, ਇਸ਼ਨਾਨ ਵੀ ਆਪ ਕਰਾਉਂਦੇ ਹਾਂ, ਬਾਣੀ ਵੀ ਆਪ ਪੜਾਉਂਦੇ ਹਾਂ, ਸੇਵਾ ਵੀ ਆਪ ਕਰਾਉਂਦੇ ਹਾਂ। ਆਪੇ ਸੰਗਤ ਸੱਦ ਬਹਾਲਾ, ਆਪੇ ਵਿਦਾ ਕਰਾਵੈ, ਸੰਗਤ ਵਿੱਚ ਸੱਦ ਕੇ ਵੀ ਆਪ ਹੀ ਲਿਆਉਂਦਾ। ਕਹੋ ਖਾਂ ਕੋਈ ਜਾਣਾ ਵੀ ਮੈਂ ਕੱਲ੍ਹ ਨੂੰ ਆਊਂਗਾ, ਕੱਲ੍ਹ ਨੂੰ ਨਹੀਂ ਫਿਰ ਤੂੰ ਆ ਸਕਦਾ, ਫਿਰ ਜਦ ਹੀ ਉਹ ਪਤਾ ਨਹੀਂ ਕੀ ਹਿਸਾਬ ਕਿਤਾਬ ਬਣਾ ਨੇ, ਜੇ ਮੂੰਹ ਚੋਂ ਕਹਿ ਦਿੰਦੇ ਮੈਂ ਆਉਂਦਾ, ਫਿਰ ਆਉਂਦਾ ਹੀ ਨਹੀਂ ਕਈ ਚਿਰ, ਫਿਰ ਆਉਂਦਾ, ਹੁਣ ਮੈਂ ਆ ਨਹੀਂ ਸਕਦਾ, ਕਿਉਂ ਕਿਹਾ ਸੀ ਕਿ ਮੈਂ ਆਪੇ ਆਉਂਦਾ। ਮਹਾਰਾਜ ਨੂੰ ਇਹ ਚੀਜ਼ ਨਹੀਂ ਪਾਉਂਦੀ, ਕਹਿੰਦੇ ਲਿਆਉਂਦਾ ਮੈਂ, ਇਹ ਕਹਿੰਦਾ ਮੈਂ ਆਪੇ ਆਉਂਦਾ, ਫਿਰ ਮਾਫੀਆਂ ਮੰਗ ਕੇ ਖਹਿੜਾ ਛੁੱਟਦਾ। ਮਹਾਰਾਜ ਕਹਿੰਦੇ ਹੁਣ ਨਾ ਕਹੀਂ ਕਿ ਮੈਂ ਆਪੇ ਆਉਂਦਾ, ਮੈਂ ਲੈ ਕੇ ਆਉਂਦਾ ਤੈਨੂੰ। ਨਾਨਕ ਦ੍ਰਿਸ਼ਟੀ ਅਵਰ ਨਾ ਆਵੇ, ਹੋਰ ਕੋਈ ਦ੍ਰਿਸ਼ਟੀ ਚ ਨਹੀਂ ਆਉਂਦਾ ਵੀ ਜਿਹੜਾ ਇਹੋ ਜਿਹਾ ਕਰਮ ਕਰ ਸਕਦਾ ਹੋਵੇ, ਵਾਹਿਗੁਰੂ ਹੀ ਕਰਦਾ। ਕਹੋ ਨਾ ਕਹੋ ਮਾਨੁੱਖ ਤੇ ਕਿਆ ਹੋਏ ਆਵੇ, ਕਹਿੰਦੇ ਮਨੁੱਖ ਤੋਂ ਦੱਸੋ ਕੀ ਹੋ ਆਉਂਦਾ, ਕੋਈ ਕੰਮ ਕਰ ਸਕਦਾ ਹੈ ਆਪਣੇ ਆਪ, ਇਹ ਸ਼ਕਤੀ ਹੈ ਕੋਈ ਇਹਦੇ ਚ? ਜਦੋਂ ਵਾਹਿਗੁਰੂ ਦੀ ਜੋਤ ਨਿਕਲ ਜਾਂਦੀ ਹੈ ਫਿਰ ਸ਼ਕਤੀ ਖਤਮ ਹੋ ਜਾਂਦੀ ਹੈ। ਬੰਦਿਆ ਤੇਰਾ ਮਾਣ ਸਤਿਕਾਰ ਵਾਹਿਗੁਰੂ ਦੀ ਜੋਤ ਕਰਕੇ ਹੀ ਹੈ, ਜਦੋਂ ਜੋਤ ਨਿਕਲ ਜਾਂਦੀ ਹੈ ਫਿਰ ਤੇਰਾ ਸੰਸਕਾਰ ਕਿਉਂ ਕਰਦੇ ਸਾਰੇ ਜਾਣੇ? ਜਿੱਦਣ ਤੱਕ ਜੋਤ ਹੈ ਉਦਣ ਤੱਕ ਹੀ ਤੇਰੇ ਗਲਾਂ ਵਿੱਚ ਫੁੱਲਾਂ ਦੇ ਸਿਹਰੇ ਪੈਂਦੇ ਨੇ, ਜੈ ਜੈਕਾਰ ਹੁੰਦੀ ਹੈ, ਸਾਰੇ ਜਾਣੇ ਤੇ ਅੱਗੇ ਪਿੱਛੇ ਘੁੰਮਦੇ ਨੇ, ਜਿਉਂ ਹੀ ਚੜ੍ਹਾਈ ਕਰ ਗਿਆ ਉਸੇ ਵਕਤ ਹੀ ਸਾੜ ਦਿੰਦੇ ਨੇ। ਇਹਦਾ ਮਤਲਬ ਵਾਹਿਗੁਰੂ ਦੀ ਜੋਤ ਕਰਕੇ ਸਤਿਕਾਰ ਹੈ ਆਪਣਾ, ਤੇ ਫਿਰ ਵਾਹਿਗੁਰੂ ਦੀ ਜੋਤ ਨੂੰ ਕਿਉਂ ਭੁਲਾਈਏ ਆਪਾਂ? ਤੇਰੀ ਜੋਤ ਕਰਕੇ ਸਾਡਾ ਸੱਚੇ ਪਾਤਸ਼ਾਹ ਸਤਿਕਾਰ ਹੁੰਦਾ, ਨਹੀਂ ਸਾਨੂੰ ਕੌਣ ਪੁੱਛਦਾ, ਲੋਕ ਚੁੱਕ ਕੇ ਸੁੱਟ ਦਿੰਦੇ ਨੇ। ਜੋ ਤਿਸ ਭਾਵੈ ਸੋਈ ਕਰਾਵੈ, ਜੋ ਵਾਹਿਗੁਰੂ ਨੂੰ ਭਾਉਂਦਾ ਉਹੀ ਵਾਹਿਗੁਰੂ ਕਰਾਉਂਦਾ ਹੈ ਜੀਵ ਦੇ ਪਾਸੋਂ, ਆਪਣਾ ਤਾਂ ਕਹਿਣ ਮਾਤਰ ਹੈ ਕਿ ਮੈਂ ਕਰਦਾ ਹਾਂ, ਪਰ ਭਾਉਂਦਾ ਤੈਨੂੰ ਹੀ ਹੈ। ਇਸ ਕੈ ਹੱਥ ਹੋਏ ਤਾਂ ਸਭ ਕਿਛ ਲੈ, ਹੁਣ ਇਹਦੇ ਹੱਥ ਵਿੱਚ ਕੋਈ ਸ਼ਕਤੀ ਹੋਵੇ ਤਾਂ ਸਾਰਾ ਕੁਝ ਪ੍ਰਾਪਤ ਕਰ ਲਵੇ। ਇਸ ਕੈ ਹੱਥ ਹੋਏ ਤਾਂ ਸਭ ਕਿਛ ਲੈ, ਇਹ ਜਿਹੜੀ ਲੇ ਬਣਾਉਣੀ ਹੈ ਲੇ, ਜੇ ਇਕੱਲੇ ਲੱਲੇ ਨੂੰ ਲਾਂ ਹੁੰਦੀ ਤਾਂ ਲੇ ਕਹਿੰਦੇ, ਸਿਰਫ ਲੇ, ਲੇ ਦੇ ਅੱਗੇ ਈੜੀ ਸਿਹਾਰੀ ਵੀ ਹੈ ਲੇ ਕਰੇ, ਇਹ ਕਈ ਜਗ੍ਹਾ ਬਾਣੀ ਜਾਣਾ ਆਪਾਂ ਜਾਣਦੇ ਵੀ ਲੇ ਕਰੇ, ਈੜੀ ਦੀ ਸਿਹਾਰੀ ਨਾਲ ਲਮਕਾ ਕੇ ਅੱਗੇ ਅੱਖਰ ਨੂੰ ਹੋਰ ਵਧਾ ਦਿਓ ਲੇ। ਜੋ ਤਿਸ ਭਾਵੈ ਸੋਈ ਕਰੇ, ਕਰੇ ਤੇ ਕਰੇ, ਜੋ ਤਿਸ ਭਾਵੈ ਸੋਈ ਕਰੇ, ਕਰੇ ਤੇ ਕਰੇ, ਈੜੀ ਦੀ ਸਿਹਾਰੀ ਜਿਹੜੀ ਆ ਉਹ ਅੱਖਰ ਵੀ ਨਹੀਂ ਛੱਡਣਾ ਹੈ। ਜੋ ਤਿਸ ਭਾਵੈ ਸੋਈ ਕਰੇ, ਜੋ ਉਸ ਵਾਹਿਗੁਰੂ ਨੂੰ ਭਾਉਂਦਾ ਉਹੀ ਵਾਹਿਗੁਰੂ ਕਰਦਾ ਹੈ, ਆਪਣੇ ਹੁਕਮ ਵਿੱਚ ਨਹੀਂ ਹੈ ਵਾਹਿਗੁਰੂ, ਆਪਾਂ ਉਹਦੇ ਹੁਕਮ ਵਿੱਚ ਹਾਂ। ਅਣਜਾਣਤ ਬਿਖਿਆ ਮਹਿ ਰਚੈ, ਇਹ ਜੀਵ ਬੇਸਮਝਪਣੇ ਕਰਕੇ ਹੀ ਮਾਇਆ ਵਿੱਚ ਰਚਦਾ, ਵਿਸ਼ਿਆਂ ਵਿੱਚ ਰਚਦਾ, सिर्फ एक माया अखर आ जाए तो सारिया गल् कट्ठी आ जाए जिमें विशे विकार काम क्रोध लोभ मोहकार निंदा चुगली बदी बखीली पदार्थ सब कुछ एक माया दे विच्चे ही है सारा कुछ पूरा ब्रह्मंड भी माया दे अंदर ही है अनजाण पुणे विच इहे माया दे विच रच विच जांदा है जे जानत अपना आप बचा जे जानदा होवे समझदारी होवे तां बच ना जावे भरमे भूला दह दिसतावै ਇਹ ਭਰਮ ਦੇ ਵਿੱਚ ਪੈ ਕੇ ਭਟਕਿਆ ਹੋਇਆ ਇਹਦਾ ਮਨ ਮਾਇਆ ਕਰਕੇ ਦਸੋ ਦਿਸ਼ਾ ਵਿੱਚ ਰਾਤ ਦਿਨ ਘੁੰਮਦਾ ਰਹਿੰਦਾ ਜੇ ਸਰੀਰ ਕਰਕੇ ਬਹਿ ਗਿਆ ਤਾਂ ਫਿਰ ਮਨ ਕਰਕੇ ਘੁੰਮਦਾ ਉਹ ਤੋਂ ਲੈਣੇ ਨੇ ਉਹਨੂੰ ਦੇਣੇ ਨੇ ਉੱਥੇ ਜਾਣਾ ਫਲਾਣੇ ਨੇ ਦਿੱਤੇ ਨਹੀਂ ਹੈ ਉਹਨੂੰ ਬੈਠਾ ਬੁਰਾ ਭਲਾ ਕਹਿੰਦਾ ਖਿੰਨ ਮਹਿ ਨੀਚ ਕੀਟ ਕੌ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਗਰੀਬਾਂ ਨੂੰ ਨਿਵਾਜਣ ਵਾਲੇ ਨੇ ਪਾਰ ਬ੍ਰਹਮ ਪਰਮੇਸ਼ਰ ਜੀ ਇੱਕ ਛਿੰਨ ਦੇ ਵਿੱਚ ਇੱਕ ਨੀਵੇਂ ਜੇ ਬੰਦੇ ਨੂੰ ਰਾਜ ਦੀ ਦਾਤ ਦਿੰਦਾ ਪਰ ਅੰਤਰੀ ਭਾਵੇ ਕਿ ਨੀਚ ਜਿਹੜੀ ਅਵਸਥਾ ਬਿਲਕੁਲ ਹੀ ਨਹੀਂ ਹੈ ਛੱਜੂ ਚੌਰ ਅੱਠਵੇਂ ਪਾਤਸ਼ਾਹ ਵਾਲੇ ਪੰਜੋਖਰਾ ਸਾਹਿਬ ਨੀਚ ਕਹਿੰਦੇ ਲੋਕ ਪੈਰਾਂ ਚ ਵਿਆਹੀਆਂ ਫਟੀਆਂ ਨਹਾਉਣਾ ਧੋਣਾ ਘੱਟ ਹੀ ਸੀ ਬਸ ਕੱਪੜੇ ਮੈਲੇ ਉਚਾਲੇ ਗੁੰਗਾ ਤੇ ਬੋਲਾ ਕਰਦਾ ਹੈ ਕੰਮ ਕਿ ਲੋਕਾਂ ਨੂੰ ਪਾਣੀ ਲਿਆ ਕੇ ਛੱਪੜਾਂ ਚੋਂ ਪਾਣੀ ਭਰ ਲਿਆਉਂਦਾ ਘਰਾਂ ਵਿੱਚ ਲਿਆ ਕੇ ਘੜਿਆਂ ਵਿੱਚ ਪਾ ਦਿੰਦਾ ਜਿਸ ਘਰ ਵਿੱਚ ਲਿਆ ਕੇ ਪਾਣੀ ਦੇ ਦੋ ਚਾਰ ਘੜੇ ਪਾ ਦਿੱਤੇ ਦੋ ਰੋਟੀਆਂ ਹੱਥ 'ਤੇ ਰੱਖੀਆਂ ਖਾ ਲਈਆਂ ਫਿਰ ਦੂਜੇ ਘਰ ਦੇ ਭਾਂਡੇ ਭਰ ਦਿੱਤੇ ਫਿਰ ਉੱਥੇ ਦੋ ਰੋਟੀਆਂ ਖਾ ਲਈਆਂ ਬਿਲਕੁਲ ਨੀਵਾਂ ਨੀਚ ਆਦਮੀ ਜਿਹਨੂੰ ਕੋਈ ਨੇੜੇ ਲਾ ਕੇ ਰਾਜੀ ਨਹੀਂ ਬਸ ਗੂੰਗਾ ਬੋਲਾ ਹੋਣ ਕਰਕੇ ਸਭ ਕੁਛ ਬੇਸਮਝੀ ਵਾਲਾ ਕੰਮ ਹੈ ਪਰ ਖਿੰਨ ਮੈਂ ਨੀਚ ਕੀਟ ਕੌ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਇਸ਼ਨਾਨ ਕਰਵਾਇਆ ਕਹਿੰਦੇ ਸਾਹਮਣੇ ਛੱਪੜੀ ਵਿੱਚ ਇਸ਼ਨਾਨ ਕਰਾ ਦਿਓ ਆਪ ਹੀ ਨੇ ਉੱਥੇ ਚਰਨ ਪਾ ਦਿੱਤੇ ਆਪਣੇ ਇਸ਼ਨਾਨ ਕਰਕੇ ਸਭ ਸੋਝੀਆਂ ਹੋਵਾਈਆਂ ਮਹਾਰਾਜ ਨੇ ਹੋਰ ਕਿਰਪਾ ਕੀਤੀ ਸਿਰ ਦੇ ਉੱਤੇ ਛਿਟੀ ਰੱਖ ਦਿੱਤੀ ਫੁੱਲਾਂ ਵਾਲੀ ਹਾਂ ਬਈ ਚੱਲ ਅਰਥ ਕਰ ਮਹਾਰਾਜ ਨੇ ਅਰਥ ਕਰਵਾ ਦਿੱਤੇ ਗੀਤਾ ਦੇ ਸੱਤ ਸੱਤ ਅਰਥ ਕਰਵਾ ਦਿੱਤੇ ਇਸ ਤਰ੍ਹਾਂ ਰਾਜ ਦਾ ਅਰਥ ਹੈ ਪ੍ਰਕਾਸ਼ ਇੱਕ ਬਿਲਕੁਲ ਨੀਵੀਂ ਅਵਸਥਾ ਵਾਲੇ ਨੂੰ ਪ੍ਰਕਾਸ਼ ਵੀ ਕਰ ਦਿੰਦੇ ਨੇ ਰਾਜ ਵੀ ਦੇ ਦਿੰਦੇ ਨੇ ਇਹ ਸਾਰਾ ਰਾਜ ਵਿੱਚ ਹੀ ਆ ਜਾਂਦਾ ਜਿਹੜਾ ਵਿਦਵਾਨ ਬਣ ਜਾਣਾ ਸਰਪੰਚ ਆਪਣੇ ਪਿੰਡ 'ਚ ਹੀ ਮੰਨਿਆ ਜਾਂਦਾ ਉਸ ਤੋਂ ਵੱਡਾ ਬੰਦਾ ਆਪਣੇ ਸ਼ਹਿਰ 'ਚ ਮੰਨਿਆ ਜਾਂਦਾ ਉਸ ਤੋਂ ਵੱਡਾ ਆਪਣੇ ਸਟੇਟ 'ਚ ਮੰਨਿਆ ਜਾਂਦਾ ਉਸ ਤੋਂ ਵੱਡਾ ਆਪਣੇ ਦੇਸ਼ ਵਿੱਚ ਬਾਹਰ ਨਹੀਂ ਵਿਦਵਾਨ ਬੰਦਾ ਪੂਰੇ ਸੰਸਾਰ ਵਿੱਚ ਮੰਨਿਆ ਜਾਂਦਾ ਜਿੱਥੇ ਮਰਜ਼ੀ ਚਲਿਆ ਜਾਵੇ ਉਹਦੀ ਵਿਦਵਾਨੀ ਕਾਇਮ ਰਹਿੰਦੀ ਸੋ ਇਸ ਕਰਕੇ ਮਹਾਰਾਜ ਕਹਿੰਦੇ ਇਹ ਵੀ ਮੈਂ ਇੱਕ ਰਾਜ ਦਿੱਤਾ ਹੈ ਵਿਦਵਾਨੀ ਦਾ ਰਾਜ ਵਿੱਦਿਆ ਦਾ ਰਾਜ ਹੈ ਅੱਜ ਦੇ ਯੁੱਗ ਵਿੱਚ ਜਿਹਨੇ ਵਿੱਦਿਆ ਪਾਈ ਹੈ ਉਹਨੇ ਰਾਜ ਕੀਤਾ ਇਹ ਵੀ ਤਾਂ ਇੱਕ ਰਾਜ ਹੈ ਖਿੰਨ ਮੈਂ ਨੀਚ ਕੀਟ ਕੌ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦਿਸ਼ਟ ਕਛੂ ਨਾ ਆਵੈ ਜਾ ਕਾ ਜਿਹਦਾ ਕੋਈ ਵੀ ਕਰਮ ਕਿਸੇ ਦੀ ਦ੍ਰਿਸ਼ਟੀ 'ਚ ਨਹੀਂ ਆਉਂਦਾ ਕਰਦਾ ਤਾਂ ਉਹ ਬੜੇ ਬੜੇ ਕਰਮ ਹੈ ਪਰ ਰਹਿੰਦਾ ਗੁਮਨਾਮ ਹੀ ਹੈ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਉਹਦਾ ਕਈ ਵੈਸੇ ਹੀ ਦਿਨਾਂ ਵਿੱਚ ਹੀ ਉੱਪਰ ਉੱਠ ਜਾਂਦੇ ਨੇ ਲੋਕਾਂ 'ਚ ਚੰਗੀ ਚੜ੍ਹਤ ਹੋ ਜਾਂਦੀ ਹੈ ਲੋਕ ਅਖਬਾਰਾਂ ਟੀਵੀ 'ਚ ਨਾਂ ਆ ਜਾਂਦਾ ਕਈ ਵਿਚਾਰੇ ਬੜੇ ਚੰਗੇ ਚੰਗੇ ਬੈਠੇ ਉਹਨੂੰ ਗੁਮਨਾਮ ਹੀ ਬੈਠੇ ਨੇ ਪਰ ਜੇ ਵਾਹਿਗੁਰੂ ਨੂੰ ਭਾਵੇ ਵੀ ਇਹ ਬੰਦਾ ਇੰਨਾ ਗੁਣਵਾਨ ਹੈ ਇਸ ਬੰਦੇ ਨੂੰ ਹੁਣ ਪ੍ਰਗਟ ਕਰਨਾ ਚਾਹੀਦਾ ਜਾ ਕਾ ਦ੍ਰਿਸ਼ਟ ਕਛੂ ਨਾ ਆਵੇ ਤਿਸ ਤਪਤ ਕਾਲ ਦਹਿ ਦਿਸ ਪ੍ਰਗਟਾਵੇ ਉਹਨੂੰ ਦਸੋ ਦੇਸ਼ਾਂ ਵਿੱਚ ਪ੍ਰਗਟ ਕਰਦਾ ਸੰਸਾਰ ਦੇ 'ਚ ਉਹਦੀ ਇੱਜ਼ਤ ਬਣਾ ਦਿੰਦਾ ਜਾ ਕਾ ਆਪਣੀ ਕਰਾ ਬਖਸ਼ਿਸ਼ ਜਿਹਦੇ ਉੱਤੇ ਆਪਣੀ ਬਖਸ਼ਿਸ਼ ਕਰ ਦੇਣ ਅਕਾਲ ਪੁਰਖ ਵਾਹਿਗੁਰੂ ਤਾਕਾ ਲੇਖਾ ਨਾ ਗਣੈ ਜਗਦੀਸ਼ ਫਿਰ ਜਗਦੀਸ਼ ਮਾਲਕ ਜੀ ਅਕਾਲ ਪੁਰਖ ਜਗਤ ਦੇ ਮਾਲਕ ਫਿਰ ਉਹਦਾ ਲੇਖਾ ਗਿਣਦੇ ਨਹੀਂ ਹੈ ਲੇਖਾ ਕੋਈ ਨਾ ਪੁੱਛੇ ਹੀ ਜਾਂ ਹਰ ਬਖਸ਼ਣ ਦਾ ਜੀਓ ਪਿੰਡ ਸਭ ਤਿਸ ਕੀ ਰਾਸ ਇਹ ਪਿੰਡ ਸਰੀਰ ਤੇ ਫਿਰ ਜਿਹੜਾ ਜੀਓ ਜੀਵ ਆਤਮਾ ਹੈ ਇਹ ਸਾਰੀ ਉਹਦੀ ਵੀ ਪੂੰਜੀ ਮਿਲੀ ਹੋਈ ਆਪਾਂ ਨੂੰ ਸਰੀਰ ਵਾਹਿਗੁਰੂ ਨੇ ਬਣਾਇਆ ਤੇ ਮੱਥੇ ਕਿਤੇ ਹੋਰ ਹੀ ਟੇਕਦੇ ਫਿਰਦੇ ਨੇ जी इन्ना ही मत्था टकाउण दा शौक है उन्हां नूं तां उन्हां कोल तुसीं होर बंदे बना लो, आपे बना लो, कोई बंदियां नूं तां कोई बना नहीं सकदा, पर वाहिगुरू दे बनाए हुए बंदियां नूं कहिंदे आओ भाई मैनूं मत्था टेको। मत्था तां सिर्फ बंदे नूं उहनूं ही टेकणा चाहीदा जिन्हां आपां नूं बनाया। जद तू सानूं बनाउण दे लायक ही नहीं तैनूं मत्था कहदा टेकिया सी। महाराज कहिंदे ने मैं बनाया तैनूं, समझ कर, ते मत्थे होर थां ना जाके टेक। मत्था गुरु ग्रंथ साहिब नूं टेक, अकाल पुरख नूं भी मत्था टेक जिन्हें आपां नूं बनाया। घट घट पूर्ण ब्रह्म प्रकाश, क्योंकि दिलां दिलां दे विच हर एक थां दे उत्ते ब्रह्म दा प्रकाश है, हरेक हिरदे च ब्रह्म है। अपनी बणते आप बनाही, अपनी बणतर जिहड़ी संसार दी वाहिगुरू ने आप ही बनाई है, सृष्टि की रचना आप ही कीती है। नानक जीवै देख बड़ाई, कहिंदे मैं ते वाहिगुरू दीआं वडियाईआं नूं देख के जिउंदा, उहदे वडत्तण नूं देख के मेरा जिउणा तां इउं हुंदा कि मैं कहिंदा बलिहारी कुदरत वसिआ ते रन तो ना जाई लखिआ। इसका बल नाहीं इस हाथ, इस जीव का बल इहदे हथ विच नहीं है। जे इहदे हथ विच ताकत होवे बहुत कुछ कर देवे, बहुत बल है तेरे हत्थां विच। महाराज कहिंदे मैं बल खिंच लैंदा अपना, हुण करके दिखा, कुछ भी नहीं कर सकदा। बगदाद दे पीर ने कहा गुरु नानक देव जी नूं रोड़े मारो जाके, क्योंकि इन्होंने गलत गल की। जदों रोड़े मारन लगे सारे दे हत्थां दी सत्ता खिंच दित्ती गुरु नानक देव जी ने। इसका बल ना ही इस हाथ, हाथ उत्थे ही खड़े हो गए। करन करावन सर्ब को नाथ, सारे दा जो मालक है, करन करावन सारा कुछ करन कराउण वाला वाहिगुरु आप ही है। ये एक उच्ची अवस्था विच जाके सोझी पैंदी है, क्योंकि उपदेश जिहड़ा हुंदा वो बिल्कुल ही आम, जे बंदे नूं जे उपदेश सुनाइए उहनूं नहीं समझ लगदी इन्हां गल्लां दी। जदों जीव दी अवस्था अंतरीव, अंदरों जीव दी अवस्था उपर नूं उठदी है, जदों सिमरन वाहिगुरु मंत्र दा मुख नाल करदा, बुद्धि कुशक निर्मल हुंदी है। जदों हिरदे विच सिमरन चलिया जांदा, कंठ विच आ, फिर हिरदे च आ, फिर बुद्धि इन्नी निर्मल हो जांदी कि उच्चे ज्ञान दा फिर मालक बन जांदा। सो उदों बहुत ज्यादा बुद्धि वध जांदी इहदी, फिर इसनूं इन्हां गल्लां दा ज्ञान हुंदा भी असीं तां कुछ भी नहीं करन वाले, इह तां पिछे बैठे तुसीं आप करदे हो। अपनी किन्नी शक्ति है, कहिंदे आग्याकारी बपरा जीओ। ये तुच्छ जिहा जिहड़ा जीव है ना बेचारा छोटा जिहा, यह तो आग्याकारी, जिधर नूं वाहिगुरु कर देवे उधर नूं चला जांदा। इहदे हथ च की रिमोट कंट्रोल सारा वाहिगुरु दे हथ च पकड़िया, जिधर नूं घुमा दे आपां उधर नूं भज जांदे आ। खिडौणे हाँ, आपां तां खिडौणिआं नूं आपां नूं खिडाउंदा रहिंदा है, जिहड़ा बटन दब दिंदा उही कम हो जांदा। जे बोलण लाउंदा बोलण जग जांदे, जे चुप करा दे फिर कौन बोल सकदा। महाराज कहिंदे सारा कुछ मेरी आग्या अनुसार ही तूं करदा है। जो तिस पावै सोई फुंथियो, जो वाहिगुरु नूं पाउंदा उही हुंदा है, और दूसरा हुंदा ही नहीं है। सब कुछ ठीक हो रहा है। आपां अज दे युग च कहिंदे देखो जी बहुत माड़ा होया, जां फलानी गल ठीक नहीं हो रही। महाराज कहने ठीक ही हो रहा है, मेरी हुक्म विच हो रहा है। जिवें जिवें जिहदे जिहदे जिन्ने कु कर्म ने उन्ना क्यों नूं मिल रहा। कब हो ऊच नीच मह बसै, हुण कदे इह जिहड़ा जीव है उच्चियां थावां चलिया जांदा, कदे नीच थावां चलिया जांदा, कदे इहदा मन उच्चे थां नूं चलिया जांदा, बिरती उच्ची हो जांदी, कदे नीच पासे नूं चली जांदी है। इहदा कोई पता लगता वाहिगुरु दे हुक्म अनुसार, जिधर नूं हुक्म हो गया, हुक्मी उत्तम नीच हुक्म लिख दुख सुख पाईयह। कबहू सोग हरख रंग हसै, कदे बहुत सोग हो जांदा बड़ा उदास होकर बैठा, कदे हरख खुशी दे नाल फिर हसदा रंगां दे विच आनंद माणदा, माया दे रंगां विच आके हसण लग पैंदा, ਕਬਹੂ ਨਿੰਦ ਚਿੰਦ ਵਿਵਹਾਰ, ਕਦੇ ਕਦੇ ਫਿਰ ਇਹੋ ਜਿਹੇ ਵਿਵਹਾਰ ਵੀ ਸ਼ੁਰੂ ਕਰ ਦਿੰਦਾ ਕਿ ਨਿੰਦ ਚਿੰਦ, ਚਿੰਦ ਚੁਗਲੀ, ਨਿੰਦ ਨਿੰਦਾ, ਨਿੰਦਾ ਚੁਗਲੀ ਦਾ ਫਿਰ ਕੰਮ ਸ਼ੁਰੂ ਕਰ ਲੈਂਦਾ, ਫਿਰ ਵਿਵਹਾਰ ਇਹ ਕਾਨੂੰਨ ਸ਼ੁਰੂ ਕਰਨਾ ਸੀ। ਪਰ ਆਦਤ ਤੋਂ ਮਜਬੂਰ ਹੈ, ਨਿੰਦਾ ਚੁਗਲੀ ਕਰਨ ਤੋਂ ਬਿਨਾਂ ਰਹਿ ਨਹੀਂ ਸਕਦਾ। ਕਬਹੂ ਊਬ ਆਕਾਸ਼ ਪਿਆਲ, ਕਦੇ ਊਬ ਉੱਪਰ ਨੂੰ ਆਕਾਸ਼ ਵਿੱਚ ਉੱਡ ਜਾਂਦਾ, ਕਦੇ ਪਤਾਲ ਵੱਲ ਨੂੰ ਚਲੇ ਜਾਂਦਾ, ਇਹ ਵੀ ਵਾਹਿਗੁਰੂ ਦੇ ਹੁਕਮ ਵਿੱਚ ਹੀ ਹੈ। ਕਦੇ ਬਿਰਤੀ ਉੱਪਰ ਉੱਠ ਗਈ, ਕਦੇ ਪਤਾਲ ਵੱਲ ਨੀਵੇਂ ਪਤਿਤ ਹੋ ਗਿਆ, ਕਦੇ ਪਵਿੱਤਰ ਹੋ ਗਿਆ, ਕਦੇ ਆਕਾਸ਼ ਵਿੱਚ ਉੱਡ ਗਿਆ, ਕਦੇ ਧਰਤੀ ਦੇ ਥੱਲੇ ਚਲਿਆ ਗਿਆ। ਕਬਹੂ ਬੇਤਾ ਬ੍ਰਹਮ ਵਿਚਾਰ, ਕਦੇ ਬ੍ਰਹਮ ਦੀ ਵਿਚਾਰ ਕਰਨ ਵਾਲਾ ਬੇਤਾ ਤੋਂ ਭਾਵ ਗਿਆਨੀ ਬਣ ਜਾਂਦਾ, ਬ੍ਰਹਮ ਦੀਆਂ ਬੜੀਆਂ ਬੜੀਆਂ ਵਿਚਾਰਾਂ ਕਰਦਾ। ਸੱਜਣ ਠੱਗ, ਕਦੇ ਤਾਂ ਬੜੀਆਂ ਕਰਦਾ ਸੀ, ਇਧਰਲੀਆਂ ਉਧਰਲੀਆਂ ਗੱਲਾਂ ਗੁਰੂ ਨਾਨਕ ਦੇਵ ਜੀ ਮਿਲੇ ਪਏ ਤਾਂ ਬ੍ਰਹਮ ਦੀਆਂ ਵਿਚਾਰਾਂ ਕਰਨ ਲੱਗ ਪਿਆ। ਨਾਨਕ ਆਪ ਮਿਲਾ ਵਣਹਾਰ, ਵਾਹਿਗੁਰੂ ਆਪ ਹੀ ਕਿਰਪਾ ਕਰਨ, ਸੰਸਾਰ ਦੇ ਗੇੜੇ ਚੋਂ ਕੱਢ ਕੇ ਆਪਣੇ ਨਾਲ ਮਿਲਾ ਲੈਣ, ਇੱਕ ਨਾ ਭਾਣਾ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਦੋ ਚੀਜ਼ਾਂ ਤਾਂ ਹੈ, ਹੁੰਦੀਆਂ ਹੀ ਰਹਿੰਦੀਆਂ ਨੇ, ਤੀਜੀ ਚੀਜ਼ ਹੈ ਖਾਸ। ਇਹ ਪਿਆਖ ਨਾ ਜਾਪੇ ਜੇ ਕਿਸੇ ਆਉਣਾ ਰਾਸ, ਪਰ ਫਿਰ ਵੀ ਇਹ ਨਹੀਂ ਪਤਾ ਲੱਗਦਾ ਵੀ ਕਿਹਦੇ ਤੇ ਕਦੋਂ ਕਿਰਪਾ ਕਰ ਦੇਣ। ਕਬਹੂ ਨਿਰਤ ਕਰੈ ਬਹੁ ਭਾਂਤ, ਕਦੇ ਬਹੁਤ ਸਾਰੇ ਤਰੀਕਿਆਂ ਨਾਲ ਨਾਚ ਕਰਦਾ ਫਿਰਦਾ, ਨੱਚਦਾ। ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਦੇਖੇ ਦੇਖੇ ਸੁਣੈ ਬੋਲੈ ਦੌਰਿਓ ਫਿਰਤ ਹੈ। ਜਬ ਕਛ ਪਾਵਤ ਤਬ ਗਰਬ ਕਰਤ ਹੈ, ਮਾਇਆ ਗਈ ਤਬ ਰੋ ਬਣ ਲਗਤ ਹੈ। ਉਹ ਕੀ ਹੋ ਗਿਆ ਤੈਨੂੰ, ਉੱਚੀ ਉੱਚੀ ਕਿਉਂ ਰੋਂਦਾ, ਮੇਰੀ ਮਾਇਆ ਚਲੀ ਗਈ, ਹੁਣ ਹੱਸਦਾ ਕਿਉਂ, ਮੇਰੀ ਮਾਇਆ ਆ ਗਈ। ਮੈਂ ਇਸੇ ਕੰਮ 'ਚ ਲੱਗਿਆ ਰਹਿੰਦਾ। ਕਬਹੂ ਸੋਏ ਰਹੇ ਦਿਨ ਰਾਤ, ਰਾਤ ਦਿਨ ਕਦੇ ਕਦੇ ਸੁੱਤਾ ਹੀ ਰਹਿੰਦਾ। ਤਮੋ ਗੁਣੀ ਹੋ ਗਿਆ, ਹੁਣ ਖਾਣੇ ਪੀਣੇ ਹੋ ਗਏ, ਮਾਇਆ ਬਹੁਤੀ ਆ ਗਈ, ਸੁੱਤੇ ਰਹੋ ਬਈ, ਇਹ ਜ਼ਿੰਦਗੀ 'ਚ ਸੌਣੀ ਆਏ। ਕਬਹੂ ਮਹਾਂਕ੍ਰੋਧ ਬਿਕਰਾਲ, ਬਿਕਰਾਲ ਹੁੰਦਾ ਭਿਆਨਕ ਕ੍ਰੋਧ, ਬੜਾ ਭਾਰੀ ਚੜ ਗਿਆ ਹੁਣ ਗੁੱਸੇ 'ਚ। ਤਮੋ ਗੁਣੀ ਬਿਰਤੀ ਚੱਲਦੀ ਹੈ, ਤਮੋ ਗੁਣ 'ਚ ਆ ਗਿਆ, ਮਾੜੀਆਂ ਚੀਜ਼ਾਂ ਖਾਣੀਆਂ, ਪੈਸੇ 'ਚੋਂ ਜ਼ਿਆਦਾ ਆ ਗਏ ਨੇ। ਜਦੋਂ ਦਾਲ ਫੁਲਕਾ ਮਸਾਂ ਚੱਲਦਾ ਸੀ, ਇੱਕ ਟਾਈਮ ਦੀ ਰੋਟੀ ਖਾਂਦਾ ਸੀ, ਰੱਬ ਰੱਬ ਕਰਦਾ ਸੀ, ਦੋ ਟਾਈਮ ਰੋਟੀ ਮਿਲਣ ਲੱਗੀ ਥੋੜ੍ਹਾ ਜਿਹਾ ਪਿੱਛੇ ਹਟਿਆ ਰੱਬ ਤੋਂ, ਤਿੰਨ ਟਾਈਮ ਦੀ ਰੋਟੀ ਮਿਲੀ ਤਾਂ ਹੋਰ ਪਿੱਛੇ ਹਟ ਗਿਆ। ਸ਼ਾਮ ਦੀ ਕਥਾ 'ਚ ਆਇਆ ਪਰਸੋਂ, ਭਈ ਬਾਜ ਅਤੇ ਬੰਦਾ ਇਹ ਦੋ ਜਾਣੇ ਨਾ ਰੱਜੇ ਹੋਏ ਕੰਮ ਨਹੀਂ ਦਿੰਦੇ। ਜੇ ਬਾਜ ਰੱਜ ਜਾਵੇ ਤਾਂ ਸ਼ਿਕਾਰ ਨਹੀਂ ਕਰਦਾ, ਅਤੇ ਬੰਦੇ ਨੂੰ ਰੋਟੀ ਖਾਣ ਨੂੰ ਮਿਲ ਜੇ ਫਿਰ ਨਹੀਂ ਕੁਛ ਕਰਦਾ, ਨਿਕੰਮਾ ਹੋ ਜਾਂਦਾ, ਇਹ ਤਾਂ ਭੁੱਖਾ ਹੀ ਠੀਕ ਰਹਿੰਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਦੇ ਸੁੱਤਾ ਹੀ ਰਹਿੰਦਾ ਰਾਤ ਦਿਨ, ਕਦੇ ਗੁੱਸਾ ਹੀ ਕਰੀ ਜਾਂਦਾ। ਕਬਹੂ ਸਰਬ ਕੀ ਹੋ ਤਰਵਾਲ, ਕਦੇ ਫਿਰ ਸਾਰਿਆਂ ਦੀ ਚਰਨ ਧੂੜੀ ਬਣ ਜਾਂਦਾ। ਇਹ ਸਭ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ। ਕਬਹੂ ਹੋਏ ਬਹਿ ਵੱਡ ਰਾਜਾ, ਕਦੇ ਬਹੁਤ ਵੱਡਾ ਰਾਜਾ ਹੋ ਕੇ ਬਣ ਕੇ ਬੈਠ ਜਾਂਦਾ। ਇਹੀ ਇੱਕੋ ਹੀ ਜੀਵ ਹੈ, ਵਾਹਿਗੁਰੂ ਰਾਜਾ ਬਣਾ ਕੇ ਬਿਠਾ ਦਿੰਦਾ ਇਹਨੂੰ, ਪਿੱਛੋਂ ਲੈ ਕੇ ਸਾਰਿਆਂ ਦੇ ਉੱਤੇ ਟਿੱਪੀ ਨਹੀਂ ਆਈ, ਸਿਰਫ ਸ਼ੁਰੂ ਵਿੱਚ ਟਿੱਪੀ, ਇੱਕ ਜਗ੍ਹਾ ਦੇ ਉੱਤੇ ਹੁਣ ਟਿੱਪੀ ਲਾਈ। ਕਬਹੂ ਸਰਬ ਕੀ ਹੋ ਤਰਵਾਲ, ਇਹ ਤਿੰਨ ਪੰਕਤੀਆਂ ਨੂੰ ਹਮੇਸ਼ਾ ਧਿਆਨ ਦੇਣਾ। ਕਬਹੂ ਦੇ ਉੱਤੇ ਟਿੱਪੀ ਹੈ, ਬਾਕੀ ਕਬਹੂ ਪਾਠ ਹੀ ਚੱਲਦਾ ਹੈ। ਸਿਰਫ ਬੋਲਣ ਵੇਲੇ ਕਬਹੂ ਹੈ, ਬਾਕੀ ਬਿੰਦੀ ਲਾਉਂਦੇ ਨੇ ਆਮ ਕਬਹੂ, ਫਿਰ ਟਿੱਪੀ ਆ ਹੀ ਜਾਂਦੀ ਉੱਪਰ। ਇਸ ਕਰਕੇ ਕਬਹੂ ਤੇ ਇੱਥੇ ਟਿੱਪੀ, ਸਰਬ ਕੀ ਹੋ ਤਰਵਾਲ। ਕਬਹੂ ਹੋਏ ਬਹਿ ਵੱਡ ਰਾਜਾ, ਕਦੇ ਬਹੁਤ ਵੱਡਾ ਰਾਜਾ, ਸਿਰਫ ਇੱਕੋ ਹੀ ਸਾਰੀਆਂ ਪੰਗਤੀਆਂ 'ਚ ਆਹ ਪੰਗਤੀ ਆਉਣੀ ਜਿੱਥੇ ਉਂਕੜ ਆਉਣਾ। ਇਹਨੂੰ ਵੀ ਆਪਾਂ ਜਾਂ ਆਪਣੀ ਆਦਤਾਂ ਨੇ ਵਿੱਚ ਹੀ ਦਲੀ ਮਲੀ ਕਰ ਜਾਂਦੇ, ਨਾਲ ਹੀ ਕਬਹੂ ਕਬਹੂ ਕਰਦੇ, ਇਹਨੂੰ ਵੀ ਨਾਲ ਹੀ ਕਬਹੂ ਹੀ ਕਹਿ ਜਾਣਾ ਆਪਾਂ ਨੇ, ਵੀ ਚੱਲ ਇੱਥੇ ਕਿਹੜਾ ਕੋਈ ਫਰਕ ਪੈਂਦਾ। ਪਰ ਇੱਥੇ ਔਂਕੜ ਹੈ, ਕਬਹੋ ਕਬਹੂ 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 ਕਰਦੇ ਕਰਦੇ ਕਬਹੋ ਕਬਹੋ ਪੇਖਾਰੀ ਨੀਚ ਕਾ ਸਾਜਾ।